ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੌੜੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 160 ਅੰਗ ਤੇ 28ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਗੌੜੀ ਗੁਆਰੇ ਦੀ ਜਾਤੀ ਹੈ ਗੌੜੀ ਰਾਗ ਦੀ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਰਹਾਉ ਦੀਆਂ ਪੰਗਤੀਆਂ ਵਿੱਚ ਸ਼ਬਦ ਦਾ ਮੁੱਖ ਪ੍ਰਯੋਜਨ ਹੁੰਦਾ ਹੈ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ। ਸੋ ਜਿਸ ਆਪ ਜੀ ਦੀ ਇਹ ਬਾਣੀ ਤੋਂ ਇੱਥੇ ਭਾਵ ਹੈ ਬਣਾਵਟ ਹੈ ਸੰਸਾਰ, ਅੰਤ ਨੂੰ ਉਸੇ ਵਿੱਚ ਹੀ ਭਾਵ ਪਰਮੇਸ਼ਰ ਦੇ ਵਿੱਚ ਤੁਹਾਡੇ ਵਿੱਚ ਹੀ ਸਾਰਾ ਕੁਛ ਸਮਾ ਜਾਂਦਾ। ਇਹ ਵਾਹਿਗੁਰੂ ਆਪ ਜੀ ਦੀ ਜੋ ਕਥਾ ਅਕਥ ਹੈ ਤਾਂ ਗੁਰੂ ਦੇ ਉਪਦੇਸ਼ ਦੁਆਰਾ ਹੀ ਆਖੀ ਜਾ ਸਕਦੀ। ਸੋ ਜਿਸ ਦੀ ਬਾਣੀ ਹੈ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਸ ਮਾਹੇ ਸਮਾਣੀ। ਉਸ ਬਾਣੀ ਵਿੱਚ ਜਦੋਂ ਬੰਦੇ ਦੀ ਸੁਰਤੀ ਸਮਾ ਜਾਂਦੀ ਹੈ, ਇਹ ਸੁਰਤੀ ਨੂੰ ਲੈ ਕੇ ਬਾਣੀ ਤਿਸ ਪਰਮੇਸ਼ਰ ਵਿੱਚ ਸਮਾ ਜਾਂਦੀ। ਸੋ ਇਸ ਤਰ੍ਹਾਂ ਇੱਕ ਬਾਣੀ ਦਾ ਸਾਧਨ ਬਣ ਜਾਂਦਾ। ਸੋ ਸਤਿਗੁਰੂ ਮਹਾਰਾਜ ਸ਼ਬਦ ਪ੍ਰਾਰੰਭ ਕਰਦੇ ਹਨ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ। ਇਹ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਅਕਥ ਹੋ, ਕਿਵੇਂ ਕਥੇ ਜਾ ਸਕਦੇ ਹੋ? ਕਥਨਾ ਕਥੀ ਨਾ ਆਵੇ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ। ਕਿਉਂਕਿ ਤੁਹਾਨੂੰ ਕਥਨ ਕਰਨਾ ਬਹੁਤ ਔਖਾ ਹੈ ਇੱਕ ਛੋਟੀ ਜਿਹੀ ਜ਼ੁਬਾਨ ਦੇ ਨਾਲ। ਪਰ ਮਹਾਰਾਜ ਕਹਿੰਦੇ, ਜਿਹਨੇ ਗੁਰੂ ਦੇ ਉਪਦੇਸ਼ ਦੁਆਰਾ ਮਨ ਨੂੰ ਮਾਰਨਾ ਕੀਤਾ ਹੈ, ਮਨ ਦੇ ਖਿਲਰੇ ਹੋਏ ਸੁਭਾਅ ਨੂੰ ਇਕੱਠਾ ਕਰ ਲੈਣਾ, ਇੱਕ ਥਾਂ ਦੇ ਉੱਤੇ ਉਹਦੀ ਸ਼ਕਤੀ ਨੂੰ ਇਕੱਤਰ ਕਰ ਲੈਣਾ। ਸੋ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਮਾਰਿਆ, ਉਹ ਤੇਰੇ ਵਿੱਚ ਸਮਾ ਗਏ ਨੇ। ਸੋ ਗੁਰੂ ਉਪਦੇਸ਼ ਰੂਪੀ ਮਾਰਨ ਹੁੰਦਾ ਹੈ ਮਸਾਲਾ। ਮਸਾਲਾ ਜਿਸ ਨੂੰ ਪ੍ਰਾਪਤ ਹੋਇਆ, ਉਹਦੇ ਮਨ ਵਿੱਚ ਸਮਾਹੇ ਤੋਂ ਭਾਵ ਸਮਾਹੜਾ ਆਨੰਦ ਪ੍ਰਾਪਤ ਹੋਇਆ। ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ, ਆਪ ਜੀ ਦੇ ਅਨੇਕਾਂ ਗੁਣ ਹਨ, ਸਾਥੋਂ ਉਹਨਾਂ ਗੁਣਾਂ ਦੀ ਕੀਮਤ ਪਾਈ ਨਹੀਂ ਜਾਂਦੀ। ਕਿਉਂਕਿ ਕਿਹੜੇ ਕਿਹੜੇ ਗੁਣ ਕਹਿ ਕੇ ਗਾਵਾਂਗੇ? ਮੰਨ ਲਓ ਕਿ ਇਸ ਧਰਤੀ ਉੱਤੇ ਜਿੰਨੇ ਪਰਉਪਕਾਰ ਕਰਦੇ ਨੇ ਪਰਮੇਸ਼ਰ, ਉਹ ਤਾਂ ਮਨੁੱਖ ਲੱਗ ਕੇ ਕਦੇ ਗਿਣਤੀ ਗਿਣਦੇ ਗਿਣਦੇ ਕੋਈ ਗਿਣਤੀ ਮਾੜੀ ਮੋਟੀ ਅੰਦਾਜ਼ੇ ਨਾਲ ਕੱਢ ਲੈਣਗੇ। ਪਰ ਜਿਹੜੇ ਪਤਾਲ ਦੇ ਵਿੱਚ ਕਿਰਪਾ ਕਰਦੇ ਨੇ, ਆਕਾਸ਼ ਵਿੱਚ ਕਿਰਪਾ ਕਰਦੇ ਨੇ, ਜੋ ਤਾਰੇ ਹਨ ਅਸਮਾਨ ਦੇ ਵਿੱਚ, ਓਏ ਜੋ ਦੀਸਾ ਹੈ ਅੰਬਰ ਤਾਰੇ, ਕਿਨ ਓਏ ਜੀਤੇ ਜੀਤਣ ਹਾਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਦੇ ਗੁਣਾਂ ਦੀ ਕੋਈ ਵੀ ਬੰਦਾ ਕੀਮਤ ਨਹੀਂ ਪਾ ਸਕਦਾ ਹੈ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ। ਜਿਸ ਆਪ ਜੀ ਦੀ ਇਹ ਬਾਣੀ ਤੋਂ ਭਾਵ ਬਣਾਵਟ ਹੈ, ਅੰਤ ਨੂੰ ਉਹਦੇ ਵਿੱਚ ਹੀ ਬਣਾਵਟ ਸਮਾ ਜਾਂਦੀ। ਜਿਹਦੀ ਬਾਣੀ ਪੜ੍ਹਦੇ ਆਪਾਂ, ਉਹਦੇ ਵਿੱਚ ਹੀ ਸਾਡੀ ਸੁਰਤੀ ਸਮਾ ਜਾਂਦੀ, ਲੀਨ ਹੋ ਜਾਂਦੀ ਹੈ। ਪਰ ਆਪ ਜੀ ਦੀ ਅਕਥ ਕਥਾ ਕਥਨ ਨਹੀਂ ਕੀਤੀ ਜਾ ਸਕਦੀ, ਪਰ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਹੀ ਆਖੀ ਜਾ ਸਕਦੀ। ਕਿਉਂਕਿ ਉਹ ਤਾਂ ਉਹਨਾਂ ਨੇ ਕਥਨ ਕਰ ਹੀ ਦਿੱਤੀ ਹੈ। ਇੱਕ ਬੰਦਾ ਨਹੀਂ ਕਥਾ ਨੂੰ ਆਪਣੀ ਬੁੱਧੀ ਨਾਲ, ਆਪਣੀ ਜ਼ੁਬਾਨ ਨਾਲ ਬੰਦਾ ਨਹੀਂ ਕਥਨ ਕਰ ਸਕਦਾ ਬਿਨਾਂ ਬਾਣੀ ਤੋਂ। ਪਰ ਬਾਣੀ ਦੇ ਨਾਲ ਕਥਾ ਕਥਨ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਅਕਥ ਹੈ, ਉਹ ਸ਼ਬਦ ਦੁਆਰਾ ਹੀ ਕਥਿਆ ਜਾ ਸਕਦਾ। ਜੈ ਸਤਿਗੁਰ ਤੈ ਸਤਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ। ਜਿੱਥੇ ਸਤਿਗੁਰੂ ਜੀ ਹਨ, ਉੱਥੇ ਹੀ ਉਹਨਾਂ ਨੇ ਸਤਸੰਗਤ ਬਣਾਈ ਹੈ। ਜਿੱਥੇ ਸਤਿਗੁਰੂ ਜੀ ਨਹੀਂ ਹਨ, ਉੱਥੇ ਉਹਨੂੰ ਸਤਸੰਗਤ ਨਹੀਂ ਕਿਹਾ ਜਾ ਸਕਦਾ, ਲੋਕਾਂ ਦਾ ਇਕੱਠ ਕਿਹਾ ਜਾ ਸਕਦਾ। ਸੋ ਕਿਉਂਕਿ ਨਾ ਤਾਂ ਕਿਤੇ ਸਤਿਗੁਰੂ ਹੀ ਹੈ, ਕਹਿਣ ਨੂੰ ਕਹਿਣ ਭਾਵੇਂ ਸਾਰੇ ਵੀ ਇਹ ਸਤਿਗੁਰੂ ਹੈ, ਪਰ ਉਹਦੇ ਕੋਲ ਤਾਂ ਸੱਤ ਹੈ ਹੀ ਨਹੀਂ। ਨਾ ਉਹਦੇ ਕੋਲ ਜਾਤ, ਨਾ ਸੱਤ, ਅਤੇ ਨਾ ਹੀ ਵੈਸੇ ਹੀ ਸੱਤ। ਉੱਥੇ ਤਾਂ ਕੁਸੱਤ ਹੈ, ਕੁਸੱਤ ਕੁਸੱਤ ਸੰਗਤ ਕਰਦੇ, ਲੋਕ ਕੂੜ ਦੀ ਸੰਗਤ ਕਰਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਸਤਸੰਗਤ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਹੁੰਦੀ ਹੈ। ਬਾਕੀ ਜਿਹੜੀਆਂ ਬਣਾਈਆਂ ਹੋਈਆਂ ਸੰਗਤਾਂ ਲੋਕਾਂ ਨੇ ਆਪਣੀਆਂ ਹੀ, ਇਹ ਸਤਿਗੁਰੂ ਸਾਰੀਆਂ ਰਿਜੈਕਟ ਕਰਦੇ ਨੇ, ਮਹਾਰਾਜ ਵੱਲੋਂ ਪ੍ਰਵਾਨ ਹੀ ਨਹੀਂ ਹੈ ਉਹ। ਮਹਾਰਾਜ ਕਹਿੰਦੇ ਜੈ ਸਤਿਗੁਰ ਸਹਿਜੇ ਹਰ ਗੁਣ ਗਾਏ, ਜਿੱਥੇ ਸਤਿਗੁਰੂ ਹਨ ਉੱਥੇ ਸੁਭਾਵਿਕ ਹੀ ਹਰੀ ਦੇ ਗੁਣੇ ਗਾਏ ਜਾਂਦੇ ਨੇ। ਹੁਣ ਜਿੱਥੇ ਹੋਰ ਲੋਕਾਂ ਦੀ ਸੰਗਤ ਹੈ ਉੱਥੇ ਹਰੀ ਦੇ ਗੁਣਾਂ ਨੂੰ ਕੌਣ ਗਾਉਂਦਾ? ਜੇ ਆਪਾਂ ਹੋਰ ਲੋਕਾਂ ਦੀ ਕਹੀਏ ਵੀ ਫਲਾਣੇ ਥਾਂ ਲੋਕਾਂ ਨੇ ਇੱਕ ਅੱਖਰ ਲੈ ਲਿਆ ਸਾਡੇ ਕੋਲੋਂ, ਲਿਆ ਸਾਡੇ ਕੋਲੋਂ ਹੀ ਹੈ ਸਾਰਾ ਕੁਛ, ਹਰੇਕ ਨੇ ਸਾਡੇ ਕੋਲੋਂ ਲਿਆ, ਲੈ ਕੇ ਅਤੇ ਆਪਣੇ ਅੱਖਰ ਬਣਾ ਲਏ, ਉਹ ਅੱਖਰ ਬਣਾ ਕੇ ਉਹਨੂੰ ਨਾਂ ਆਪੇ ਹੀ ਬੰਦੇ ਦਾ ਨਾਂ ਸਤਿਗੁਰ ਰੱਖ ਲਿਆ, ਆਪੇ ਹੀ ਉਹਦਾ ਨਾਂ ਸਤਸੰਗਤ ਰੱਖ ਲਿਆ। ਅਸੀਂ ਜੀ ਸਤਸੰਗ ਜਾਂਦੇ ਹਾਂ, ਉੱਥੇ ਸਤਸੰਗ ਵਾਲੀ ਕਿਹੜੀ ਗੱਲ ਹੁੰਦੀ ਹੈ? ਸਤ ਦੀ ਪ੍ਰਾਪਤੀ ਜੇ ਕਿਸੇ ਨੂੰ ਹੋਈ ਆ ਉਹਨਾਂ 'ਚੋਂ, ਉਹ ਲਿਆਓ ਵੀ ਕਿਹੜਾ ਸਾਨੂੰ ਦਿਖਾਓ ਤਾਂ ਸਹੀ। ਜਿਹੜਾ ਗਲਤ ਕੰਮ ਜ਼ਿਆਦਾ ਕਰਦਾ ਉਹਨੂੰ ਬ੍ਰਹਮ ਗਿਆਨੀ ਕਹਿ ਕੇ ਖੁਸ਼ ਕਰ ਲੈਂਦੇ ਨੇ। ਇਸ ਕਰਕੇ ਨਵੀਆਂ ਨਵੀਆਂ ਚੀਜ਼ਾਂ ਬਣਾ ਤੀਆਂ ਨੇ, ਨਵੇਂ ਨਵੇਂ ਦੋਹਰੇ ਬਣਾ ਤੇ ਨੇ, ਨਵੀਆਂ ਨਵੀਆਂ ਗੱਲਾਂ ਬਣਾਈਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਿਰਫ ਸਤਸੰਗਤ ਗੁਰੂ ਦੀ ਹਜ਼ੂਰੀ ਵਿੱਚ ਹੀ ਹੁੰਦੀ, ਉਹ ਗੁਰੂ ਜੀ ਨੂੰ ਅਕਾਲ ਪੁਰਖ ਵੱਲੋਂ ਮਨਜ਼ੂਰੀ ਹੋਵੇ। ਹੁਣ ਇਹਨਾਂ ਨੂੰ ਤਾਂ ਮਨਜ਼ੂਰੀ ਨਹੀਂ ਹੈ ਕਿਸੇ ਨੂੰ, ਇਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਹਨੇ ਬਣਾਤਾ? ਸਤਿਗੁਰੂ। ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜਿੱਥੇ ਸਤਿਗੁਰੂ ਹੁੰਦੇ ਉੱਥੇ ਸਹਿਜੇ ਹੀ ਆਪਾਂ ਹਰੀ ਦੇ ਗੁਣ ਗਾਇਨ ਕਰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਕੀਰਤਨ ਹੁੰਦਾ, ਕਥਾ ਹੁੰਦੀ ਆ। ਜਿੱਥੇ ਨਕਲੀ ਗੁਰੂ ਹੁੰਦੇ ਨੇ ਉੱਥੇ ਕੌਣ ਗੁਣ ਗਾਉਂਦਾ? ਉੱਥੇ ਤਾਂ ਕੇਵਲ ਉਹਨਾਂ ਨੂੰ ਆਪਣੇ ਚੁੰਗਲ 'ਚ ਫਸਾਉਣ ਲਈ ਆਪਣੇ ਗੁਣ ਗਾਏ ਜਾਂਦੇ ਨੇ, ਉੱਥੇ ਹਰੀ ਦੇ ਗੁਣਾਂ ਦਾ ਗਾਇਨ ਨਹੀਂ ਕੋਈ ਕਰਦਾ। ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ, ਜਿੱਥੇ ਸਤਿਗੁਰੂ ਨੇ ਉੱਥੇ ਜਾ ਕੇ ਉਹਨਾਂ ਦੇ ਉਪਦੇਸ਼ ਦੁਆਰਾ ਹੰਗਤਾ ਮਮਤਾ ਜਿਹੜੀ ਸਾੜੀ ਜਾਂਦੀ ਹੈ, ਉੱਥੇ ਹੰਗਤਾ ਮਮਤਾ ਨੂੰ ਸਾੜ ਦਿੰਦੇ ਹਨ। ਗੁਰਮੁਖ ਸੇਵਾ ਮਹਿਲੀ ਥਾਂ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰਮੁਖ ਜਿਹੜੇ ਮਹਿਲੀ ਹੁੰਦੇ ਨੇ ਉਹ ਜਗਿਆਸੂ ਮੁੱਖ ਗੁਰਾਂ ਦੀ ਸੇਵਾ ਕਰਕੇ ਸਰੂਪ ਥਾਂ ਨੂੰ ਪਾਉਂਦੇ ਨੇ। ਗੁਰਮੁਖ ਜਿਹੜੇ ਨੇ ਉਹ ਮੁਖੀ ਗੁਰਾਂ ਦੀ ਸੇਵਾ ਕਰਕੇ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਕਰ ਲੈਂਦੇ ਨੇ। ਬੜਾ ਵੱਡਾ ਵਿਸ਼ਾ ਚੱਲਦਾ ਹੁੰਦਾ, ਗੁਰਬਾਣੀ ਚੱਲਦੀ ਹੈ, ਧੁਰਕੀ ਬਾਣੀ ਚੱਲਦੀ ਹੈ। ਇੰਨੀ ਵੱਡੀ ਚੀਜ਼ ਜਦੋਂ ਬਖਸ਼ ਸਤਿਗੁਰੂ ਮਹਾਰਾਜ ਕਰਦੇ ਨੇ, ਇੱਕ ਡੰਗਰ ਵਰਗਾ ਮਨੁੱਖ ਉਹਨੂੰ ਸਮਝ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਪਸ਼ੂ ਸੁਭਾਅ ਹੁੰਦਾ, ਪਿੱਛੋਂ ਪਸ਼ੂ ਜੂਨੀਆਂ 'ਚ ਆਏ ਹੁੰਦੇ ਨੇ, ਅੱਗੇ ਪਸ਼ੂ ਜੂਨੀਆਂ 'ਚ ਜਾਣਾ ਹੁੰਦਾ, ਕਿਤੇ ਕਰਮਾਂ ਨਾਲ ਕਿਤੇ ਮਨੁੱਖ ਜਨਮ ਮਿਲ ਗਿਆ, ਉਹਨੂੰ ਵੀ ਨਹੀਂ ਸੰਭਾਲ ਸਕਿਓ। ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਜਗਿਆਸੂ ਗੁਰਾਂ ਦੁਆਰਾ ਹਿਰਦੇ ਅੰਦਰ ਹਰੀ ਨਾਮ ਨੂੰ ਵਸਾਉਂਦੇ ਨੇ, ਹਿਰਦੇ ਦੇ ਅੰਦਰ ਹਰੀ ਨਾਮ ਨੂੰ ਗੁਰਾਂ ਦੁਆਰਾ ਵਸਾਉਂਦੇ ਨੇ। ਗੁਰਮੁਖ ਭਗਤ ਹਰ ਨਾਮ ਸਮਾਏ, ਗੁਰਮੁਖ ਜਗਿਆਸੂ ਮੁੱਖ ਗੁਰਾਂ ਦੀ ਸੇਵਾ ਰੂਪੀ ਭਗਤੀ ਕਰਕੇ ਹਰੀ ਨਾਮੀ ਵਿੱਚ ਸਮਾ ਜਾਂਦੇ ਨੇ, ਨਾਮ ਜਪ ਕੇ, ਨਾਮ ਦੇ ਮੰਮੇ ਸਿਹਾਰੀ ਕਹਿੰਦੀ ਨਾਮ ਦੇ ਵਿੱਚ ਸਮਾਏ ਨੇ ਗੁਰਮੁਖ ਜਿਹੜੇ ਨੇ ਉਹ ਜਗਿਆਸੂ ਮੁਖੀ ਗੁਰਾਂ ਦੀ ਸੇਵਾ ਰੂਪੀ ਭਗਤੀ ਕਰਕੇ। ਇਸ ਤਰ੍ਹਾਂ ਇਹ ਬੜੀ ਡੂੰਘੀ ਚੀਜ਼ ਹੈ ਜੇ ਦੇਖਿਆ ਜਾਵੇ, ਕਈ ਚੀਜ਼ਾਂ ਐਸੀਆਂ ਆਈਆਂ ਨੇ। ਇੱਕ ਤਾਂ ਅੱਜ ਦਾ ਵਿਸ਼ੇਸ਼ ਹੈ ਤੇਰੀ ਇਕੱਥ ਕਥਾ ਗੁਰ ਸ਼ਬਦ ਵਿਖਾਣੀ, ਨਹੀਂ ਤਾਂ ਹਮੇਸ਼ਾ ਆਪਾਂ ਇਹ ਸੁਣਦੇ ਹਾਂ ਕਿ ਤੇਰੀ ਇਕੱਥ ਕਥਾ ਕਹੀ ਨਹੀਂ ਜਾ ਸਕਦੀ। ਬੜੇ ਅੱਖਰ ਨੇ ਨਾਨਕ ਕਥਨਾ ਕਰੜਾ ਸਾਰ, ਕਥਨਾ ਕਥੀ ਨਾ ਆਵੈ ਤੋਟ। ਕਿੰਨੀ ਥਾਂ ਤੇ ਕਥਨ ਦੇ ਅੱਖਰ ਆਏ ਨੇ, ਪਰ ਸਤਿਗੁਰੂ ਨੇ ਆਪ ਹੀ ਖੁਲਾਸਾ ਕੀਤਾ ਕਿ ਗੁਰ ਸ਼ਬਦ ਵਿਖਾਣੀ, ਗੁਰੂ ਦੇ ਉਪਦੇਸ਼ ਦੁਆਰਾ ਉਹ ਇਕੱਥ ਕਥਾ ਕਹੀ ਜਾ ਸਕਦੀ ਹੈ, ਮਨੁੱਖੀ ਬੁੱਧੀ ਦੇ ਰਾਹੀਂ ਨਹੀਂ। ਸਤਿਗੁਰੂ ਹੀ ਕਿਰਪਾ ਕਰਕੇ ਉਹ ਕਥਾ ਨੂੰ ਕਥਨ ਕਰ ਸਕਦੇ ਨੇ। ਸੋ ਇਸ ਕਰਕੇ ਦੂਜੀ ਚੀਜ਼ ਸਤਿਗੁਰੂ ਮਹਾਰਾਜ ਨੇ ਵਿਸ਼ੇਸ਼ ਅੱਜ ਸਤਸੰਗਤ ਉੱਪਰ ਕਹੀ ਹੈ। ਤੀਸਰੀ ਚੀਜ਼ ਇਹ ਹੁਣ ਵਿਸ਼ੇਸ਼ ਆਈ ਹੈ ਕਿ ਜਿਹੜੀ ਗੁਰਮੁਖ ਜਗਿਆਸੂ ਮੁੱਖ ਗੁਰਾਂ ਦੀ ਸੇਵਾ ਰੂਪੀ ਭਗਤੀ ਕਰਕੇ ਹਰੀ ਨਾਮੀ ਵਿੱਚ ਸਮਾਏ ਨੇ, ਇਹ ਬੜੀ ਜ਼ਰੂਰੀ ਚੀਜ਼ ਹੈ। ਮੁਖੀ ਗੁਰਾਂ ਦੀ ਸੇਵਾ ਰੂਪੀ ਭਗਤੀ, ਆਪ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੈ ਪਿਆਰ। ਦਾਤਾਰ ਹੁੰਦਾ ਸਾਰਿਆਂ ਦਾਤਿਆਂ ਦਾ, ਜੋ ਦਾਤਾ ਹੁੰਦਾ ਉਹਨੂੰ ਕਹਿੰਦੇ ਦਾਤਾਰ। ਜਿਸ ਵੇਲੇ ਦਾਤਾਰ ਵਾਹਿਗੁਰੂ ਆਪ ਕਿਰਪਾ ਦੀ ਦਾਤ ਕਰਦਾ ਹੈ, ਤਾਂ ਹੀ ਸਤਿਗੁਰੂ ਦੀ ਕਿਰਪਾ ਹੁੰਦੀ, ਤਾਂ ਹੀ ਉਹ ਕਹਿੰਦੇ ਪੂਰਿਆਂ ਸਤਿਗੁਰਾਂ ਨਾਲ ਇਸ ਜਗਿਆਸੂ ਦਾ ਪਿਆਰ ਲੱਗਦਾ, ਪੂਰੇ ਸਤਿਗੁਰ ਸਿਉਂ ਲੱਗਾ ਪਿਆਰ, ਪੂਰੇ ਸਤਿਗੁਰੂ ਦੇ ਨਾਲ ਫਿਰ ਉਹਦਾ ਪਿਆਰ ਲੱਗਦਾ ਜਿਹਨੂੰ ਦਾਤਾਰ ਆਪ ਹੀ ਦਾਤ ਕਰਦਾ। ਨਾਨਕ ਨਾਮ ਰੱਤੇ ਤਿੰਨ ਕਉ ਜੈਕਾਰ, ਸਤਿਗੁਰੂ ਕਥਨ ਕਰਦੇ ਨੇ ਜੋ ਨਾਮੀ ਦੇ ਨਾਮ ਵਿੱਚ ਰਚੇ ਨੇ, ਉਹਨਾਂ ਨੂੰ ਅਸੀਂ ਉਹਨਾਂ ਨੂੰ ਜੈਕਾਰ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਜੈਕਾਰ ਦਾ ਅਰਥ ਹੈ ਨਮਸਕਾਰ ਕਰਨਾ, ਜਿਵੇਂ ਆਪਾਂ ਜੈਕਾਰਾ ਛੱਡਦੇ ਹਾਂ, ਇਹ ਹੀ ਨਮਸਕਾਰ ਹੁੰਦੀ। ਇਹ ਚੌਥੀ ਵਿਸ਼ੇਸ਼ ਗੱਲ ਆਈ ਹੈ ਇਹਦੇ ਵਿੱਚ। ਕਈਆਂ ਨੂੰ ਪਤਾ ਜੈਕਾਰਾ ਕੀ ਹੁੰਦਾ, ਜੈਕਾਰਾ ਕਿਉਂ ਛੱਡਿਆ ਜਾਂਦਾ। ਅਸੀਂ ਉਹਨਾਂ ਦਾ ਜੈਕਾਰ ਦਾ ਅਰਥ ਹੁੰਦਾ ਉਹਨੂੰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਉਹਨਾਂ ਦੇ ਗੁਣਾਂ ਦਾ ਗਾਇਨ ਕਰਦੇ ਹਾਂ। ਇਹ ਚੀਜ਼ਾਂ ਸਾਰੀਆਂ ਨਾਲ ਨਾਲ ਨੋਟ ਕਰਨੀਆਂ ਚਾਹੀਦੀਆਂ ਆਪਾਂ ਨੂੰ, ਇੱਕ ਵੱਖਰੀ ਡਾਇਰੀ ਲਾ ਕੇ, ਤਾਂ ਕਿ ਆਪਾਂ ਨੂੰ ਇਹ ਇੱਕ ਵੱਖਰੀ ਜਿਹੜੀ ਹੈ ਸਾਡੀ ਕੀ ਪਰਿਭਾਸ਼ਾ ਹੈ ਕਿਸੇ ਚੀਜ਼ ਦੀ, ਕਿਉਂਕਿ ਆਪਣੇ ਅੱਗੇ ਬੱਚਿਆਂ ਨੂੰ ਵੀ ਆਪਾਂ ਦੱਸ ਜਕਾਰੇ ਦਾ ਕੀ ਮਤਲਬ ਹੈ। ਸੋ ਜੇ ਪੁੱਛੇ ਕੋਈ ਜਕਾਰਾ ਕਿਉਂ ਛੱਡਦੇ ਹਾਂ, ਗੁਰੂ ਗ੍ਰੰਥ ਸਾਹਿਬ ਸਾਰੇ ਨਿਰਣੇ ਮਹਾਰਾਜ ਨੇ ਕੀਤੇ ਨੇ, ਨਾਨਕ ਨਾਮ ਰੱਤੇ ਤਿੰਨ ਕਹੋ ਜੈਕਾਰ। ਜਿਹੜੇ ਨਾਨਕ ਭਾਵ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਤੀਜੇ ਪਾਤਸ਼ਾਹ ਕਹਿੰਦੇ ਨੇ, ਜੋ ਨਾਮ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ, ਉਹਨਾਂ ਦਾ ਜੈ ਜੈਕਾਰ ਕਰਦੇ ਹਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੌੜੀ ਰਾਗ ਚ ਗੁਆਰੇਰੀ ਜਾਤੀ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ। ਏਕਸਤੇ ਸਭ ਰੂਪ ਹੈ ਰੰਗਾ, ਪਾਉਣ ਪਾਣੀ ਬੈ ਸੰਤਰ ਸਭ ਸਹਿਲੰਗਾ। ਸਹਿਲੰਗਾ ਹੁੰਦਾ ਇਕੱਠਾ ਕਰਕੇ ਸੰਸਾਰ ਬਣਾਉਣਾ ਕੀਤਾ ਹੈ। ਇਹ ਅੱਖਰ ਸਹਿਲੰਗ ਬਾਣੀ ਅੰਦਰ ਕਈ ਵਾਰ ਆਉਣਾ। ਸੋ ਸੂਹੀ ਰਾਗ ਦੇ ਵਿੱਚ ਮਹਾਰਾਜ ਨੇ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਉੱਥੇ ਸਹਿਲੰਗ ਅੱਖਰ ਵਰਤਿਆ ਨੰਘੇ ਨਾਲ। ਇਹ ਸਾਰੇ ਰੂਪ ਰੰਗ ਇੱਕ ਵਾਹਿਗੁਰੂ ਤੋਂ ਹੀ ਬਣੇ ਨੇ। ਏਕਸਤੇ ਸਭ ਰੂਪ ਹੈ ਹੈ ਰੰਗਾ, ਪਾਉਣ ਪਾਣੀ ਬੈਸੰਤਰ ਸਭ ਸਹਿਲੰਗਾ। ਇਹ ਜਿਹੜੀ ਹਵਾ ਪਾਣੀ ਅੱਗ ਇਹਨਾਂ ਸਾਰਿਆਂ ਦੇ ਸਹਿ ਨਾਲ ਲੱਗ ਰਿਹਾ, ਜੁੜਿਆ ਹੋਇਆ, ਇਹਨਾਂ ਸਾਰਿਆਂ ਨੂੰ ਸਹਿਲੰਗਾ ਇਕੱਠਾ ਕਰਕੇ ਸੰਸਾਰ ਬਣਾਇਆ। ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਭਿੰਨ ਭਿੰਨ ਰੰਗਾਂ ਦੇ ਭਾਵ ਵੱਖੋ ਵੱਖਰੇ ਰੰਗਾਂ ਵਾਲੀ ਦੁਨੀਆਂ ਨੂੰ ਵਾਹਿਗੁਰੂ ਪ੍ਰਭੂ ਆਪ ਹੀ ਵੇਖਦਾ। ਵੇਖਣ ਦਾ ਮਤਲਬ ਹੁੰਦਾ ਉਹਨਾਂ ਦੀ ਪਾਲਣਾ ਕਰਦਾ, ਪੋਸਣਾ ਕਰਦਾ। ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਓ। ਇੱਕ ਅਸਚਰਜ ਗੱਲ ਤਾਂ ਇਹ ਹੈ ਕਿ ਉਹ ਪਰਮਾਤਮਾ ਹੀ ਸਾਰਿਆਂ ਵਿੱਚ ਵਿਆਪਕ ਹੈ, ਇਹ ਅਸਚਰਜ ਗੱਲ ਹੈ। ਉਸੇ ਦਾ ਨਾਂ ਹੀ ਵਾਹ, ਜਿਹੜਾ ਕਹਿੰਦੇ ਵਾਹਿਗੁਰੂ, ਇਹ ਅਸਚਰਜ ਦੀ ਪਰਿਭਾਸ਼ਾ ਹੈ। ਇਹ ਪਰਿਭਾਸ਼ਾ ਵੀ ਲਿਖ ਲਓ ਕਿ ਏਕ ਅਚਰਜ ਏਕੋ ਹੈ ਸੋਈ, ਉਹਦਾ ਨਾਮ ਹੀ ਵਾਹਿ ਹੈ, ਵਾਹਿ। ਤੇ ਗੁਰਮੁਖ ਵਿਚਾਰੇ ਵਿਰਲਾ ਕੋਈ, ਇਹ ਕੋਈ ਵਿਰਲਾ ਗੁਰਮੁਖੀ ਉਹ ਪਰਮਾਤਮਾ ਨੂੰ ਵਿਚਾਰਦਾ ਕੋਈ, ਤਾਂਹੀਓ ਉਹਦਾ ਨਾਮ ਵਾਹਿਗੁਰੂ ਬਣਦਾ। ਜਦੋਂ ਉਹਦੀ ਕੋਈ ਗੁਰਮੁਖ ਵਿਚਾਰ ਕਰਦਾ ਹੈ ਤਾਂ ਏਕ ਅਚਰਜ ਏਕੋ ਹੈ ਸੋਈ ਵਾਹਿ, ਤੇ ਗੁਰੂ ਅੱਖਰ ਬਣਦਾ ਗੁਰਮੁਖ ਤੋਂ। ਗੁਰਮੁਖੀ ਗੁਰੂ ਦੀ ਕਿਰਪਾ ਨਾਲ ਆਪਾਂ ਜਦੋਂ ਉਹਦੀ ਵਿਚਾਰ ਕਰਦੇ ਹਾਂ ਉਦੋਂ ਕਿਰਪਾ ਹੁੰਦੀ ਹੈ। ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਓ, ਰਹਾਓ ਦਾ ਭਾਵ ਹੈ ਸਨਾਭੀ ਟੀਕਾ ਵਿਸ਼ਰਾਮ ਦੇ ਕੇ ਕਹਿੰਦੇ ਨੇ, ਰਹਾ ਰਹਾ ਕੇ ਚੱਲੋ। ਸਹਿਜ ਭਵੈ ਪ੍ਰਭ ਸਵਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਉਹ ਵਾਹਿਗੁਰੂ ਸਹਿਜ ਸੁਭਾਵਕ ਹੀ ਸਾਰੀਆਂ ਜਗ੍ਹਾ ਦੇ ਉੱਤੇ ਭਵੈ ਹੁੰਦਾ, ਫਿਰ ਆਉਂਦਾ ਹੈ, ਫਿਰਨਾ ਵੀ ਉਹਨੇ ਕੀ ਹੈ, ਵਿਆਪਕ ਉਹਦਾ ਪ੍ਰਕਾਸ਼ ਹੀ ਹੈ। ਪ੍ਰਕਾਸ਼ ਸੱਚਖੰਡ ਵਸਿਆ ਨਿਰੰਕਾਰ, ਤੇ ਨਾਲੇ ਵਿਆਪਕ। ਉਹ ਕਿਵੇਂ, ਜਿਵੇਂ ਸੂਰਜ ਅਸਮਾਨ ਤੇ ਸਾਹਮਣੇ ਦਿਖਦਾ, ਸੂਰਜ ਤਾਂ ਉਹ ਸਾਹਮਣੇ ਹੀ ਟਿਕਿਆ ਹੋਇਆ, ਪਰ ਉਹਦੀ ਧੁੱਪ ਦੇਖੋ ਸਾਰੇ ਵਿਆਪਕ ਹੈ। ਇਸੇ ਤਰ੍ਹਾਂ ਹੀ ਉਹ ਸੂਰਜ ਦੇਖੋ ਆਪਾਂ ਨੂੰ ਸਾਰੀ ਦੁਨੀਆਂ ਨੂੰ ਦਿਖਦਾ। ਸੂਰਜ ਇੱਕੋ ਰੁੱਤ ਅਨੇਕ ਵੀ ਹੈ, ਨਾਨਕ ਕਰਤੇ ਕੇ ਕੇਤੇ ਵੇਸ, ਇਸੇ ਤਰ੍ਹਾਂ ਹੀ ਉਹਦੇ ਵੇਸ ਹੈ। ਹੁਣ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਸਰਬ ਵਿਆਪਕ ਹੈ, ਕਿਤੇ ਗੁਪਤ ਰੂਪ ਹੈ ਕਿਤੇ ਪ੍ਰਗਟ ਰੂਪ ਹੈ। ਵਾਹਿਗੁਰੂ ਨੇ ਆਪਣੀ ਬਣਤ ਇਸ ਤਰ੍ਹਾਂ ਦੀ ਬਣਾਈ ਹੋਈ ਹੈ। ਜਿਸ ਵਾਹਿਗੁਰੂ ਨੇ ਸੰਸਾਰ ਦੀ ਬਣਾਵਟ ਬਣਾਈ ਹੈ, ਉਹ ਵਾਹਿਗੁਰੂ ਕਿਸੇ ਜਗ੍ਹਾ ਮਨਮੁੱਖਾਂ ਨੂੰ ਗੁਪਤ ਰੂਪ ਹੈ ਅਤੇ ਕਿਸੇ ਜਗ੍ਹਾ ਗੁਰਮੁਖਾਂ ਨੂੰ ਪ੍ਰਗਟ ਰੂਪ ਹੈ। ਕਿਸੇ ਨੂੰ ਤਾਂ ਸਾਰਾ ਕੁਛ ਦਿਖੀ ਜਾਂਦਾ ਸਾਰੇ ਥਾਵਾਂ 'ਤੇ, ਨਾਮਦੇਵ ਜੀ ਨੂੰ, ਭਾਈ ਘਨੱਈਆ ਜੀ ਨੂੰ, ਕਬੀਰ ਫਰੀਦ ਜੀ ਨੂੰ, ਸਾਰਿਆਂ ਨੂੰ ਤਾਂ ਸਾਰੀਆਂ ਥਾਵਾਂ 'ਤੇ ਦਿਖਦਾ, ਅਤੇ ਮਨਮੁੱਖ ਕਹਿੰਦੇ ਰੱਬ ਹੈ ਹੀ ਨਹੀਂ, ਦਿਖਾਓ ਕਿੱਥੇ ਆ। ਦਿਖਾਉਣ ਦਾ ਵਿਸ਼ਾ ਨਹੀਂ ਹੈ, ਰੱਬ ਆਪ ਹੀ ਦੇਖਣ ਦਾ ਵਿਸ਼ਾ, ਮਿਹਨਤ ਨਾਲ ਦੇਖਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਗੁਪਤ ਪ੍ਰਗਟ ਸਾਹਿਬ ਜਾਣੀਆਂ ਜੇ ਮਨ ਰੱਖੇ ਠਾਏ, ਜੇ ਮਨ ਨੂੰ ਇੱਕ ਜਗ੍ਹਾ ਟਿਕਾ ਲਓ ਗੁਪਤ ਪ੍ਰਗਟ ਸਾਹਿਬ ਜਾਣਿਆ ਜਾਂਦਾ, ਸਭ ਥਾਵਾਂ ਦੇ ਉੱਤੇ ਵਿਆਪਕ ਨਜ਼ਰ ਆਉਂਦਾ। ਇਹ ਸਾਰਿਆਂ ਨੂੰ ਕਿਉਂ ਨਹੀਂ ਦਿਖਦਾ, ਸਤਿਗੁਰੂ ਕਹਿੰਦੇ ਸੁੱਤੇ ਨੇ ਲੋਕ, ਸਭ ਲੋਕ ਸੁੱਤੇ ਨੇ, ਅੱਗੇ ਜਾ ਕੇ ਦੱਸਣਗੇ ਕਿੱਥੇ ਸੁੱਤੇ ਨੇ। ਆਪੇ ਸੁੱਤਿਆਂ ਦੇ ਜਗਾਈ, ਆਪ ਹੀ ਕਿਰਪਾ ਕਰਕੇ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਨੂੰ ਆਪਣਾ ਗਿਆਨ ਦੇ ਕੇ ਜਗਾ ਦਿੰਦਾ। ਜਿਹੜੀ ਸੰਸਾਰਕ ਵਿੱਦਿਆ ਹੈ ਜਾਂ ਹੋਰ ਸੰਸਾਰ ਦੇ ਗਿਆਨ ਨੇ, ਇਹ ਮਾਇਆਵੀ ਗਿਆਨ ਨੇ। ਇਹਨਾਂ ਵਿੱਚ ਤਾਂ ਆਪਾਂ ਸੋਚਦੇ ਹਾਂ ਵੀ ਆਪਾਂ ਜਾਗਦੇ ਹਾਂ, ਪਰ ਆਪਾਂ ਸੁੱਤੇ ਹਾਂ। ਜਿਵੇਂ ਕੋਈ ਬੰਦਾ ਸੁੱਤਾ ਪਿਆ ਸੁਪਨਾ ਦੇਖਦਾ ਹੈ, ਸੁਪਨੇ ਵਿੱਚ ਆਪਾਂ ਸੱਚਮੁੱਚ ਹੀ ਸਾਰਾ ਕੁਛ ਕਿਰਿਆ ਕਰਦੇ ਹਾਂ ਅਤੇ ਉੱਠ ਕੇ ਦੇਖਦੇ ਹਾਂ ਜਦੋਂ ਜਾਗ ਆਉਂਦੀ ਵੀ ਮੈਂ ਸੁੱਤਾ ਹੀ ਪਿਆ ਸੀ। ਸੁਪਨਾ ਕਈ ਵਾਰ ਇੰਨਾ ਸੱਚਾ ਬਣ ਜਾਂਦਾ ਕਿ ਬੰਦਾ ਸੁੱਤਾ ਪਿਆ ਰੋਣ ਲੱਗ ਜਾਂਦਾ, ਹੱਸਣ ਲੱਗ ਜਾਂਦਾ, ਕਈ ਵਾਰ ਸੁੱਤੇ ਪਏ ਬੰਦਾ ਗੱਲਾਂ ਕਰਨ ਲੱਗ ਜਾਂਦਾ, ਸੁਪਨਾ ਇੰਨਾ ਸੱਚਾ ਹੁੰਦਾ। ਸੋ ਇਸੇ ਪ੍ਰਕਾਰ ਹੀ ਇਹ ਸੰਸਾਰ ਇੱਕ ਸੁਪਨਾ ਹੈ ਜਿਹਦੇ ਵਿੱਚ ਆਪਣੀਆਂ ਅੱਖਾਂ ਸੁੱਤੀਆਂ ਪਈਆਂ ਨੇ, ਅੱਖਾਂ ਖੁੱਲੀਆਂ ਨੇ, ਬਾਹਰਲੇ ਸ਼ਟਰ ਖੁੱਲ੍ਹੇ ਨੇ ਪਰ ਅੰਦਰ ਜਿਹੜੀਆਂ ਅੱਖਾਂ ਨੇ ਉਹ ਬੰਦ ਨੇ। ਜਿਵੇਂ ਕਈ ਵਾਰੀ ਆ ਟਰੱਕ ਡਰਾਈਵਰ ਜਿਹੜੇ ਹੁੰਦੇ ਨੇ, ਇਹ ਦੱਸਦੇ ਵੀ ਸਾਡੀਆਂ ਅੱਖਾਂ ਤਾਂ ਖੁੱਲ੍ਹੀਆਂ ਹੀ ਸੀ ਪਰ ਅੰਦਰੋਂ ਸੌਂ ਗਿਆ ਦਿਮਾਗ, ਅੱਖਾਂ ਖੁੱਲ੍ਹੀਆਂ ਦਿਮਾਗ ਸੌਂ ਗਿਆ, ਫਿਰ ਐਕਸੀਡੈਂਟ ਹੋ ਗਿਆ ਕਿਉਂਕਿ ਸਾਹਮਣੇ ਤਾਂ ਦਿਖਣੋਂ ਹੀ ਹਟ ਜਾਂਦਾ, ਅੱਖਾਂ ਖੁੱਲ੍ਹੀਆਂ ਬੈਠਾ। ਇਸੇ ਤਰ੍ਹਾਂ ਦੁਨੀਆਂ ਮਹਾਰਾਜ ਕਹਿੰਦੇ ਅੱਖਾਂ ਤਾਂ ਖੁੱਲ੍ਹੀਆਂ ਹੀ ਨੇ ਪਰ ਅੰਦਰਲੀਆਂ ਅੱਖਾਂ ਬੰਦ ਹੋਣ ਕਰਕੇ ਬਾਹਰੋਂ ਲੱਗਦਾ ਕਿ ਜਾਗਦੇ ਦਿਮਾਗ ਵਾਲਾ ਹੋਣਾ, ਰੋਸ਼ਨ ਦਿਮਾਗ ਹੈ, ਬੜਾ ਪੜਾਕੂ ਹੈ, ਬੜਾ ਵਿੱਦਿਆ ਜਾਣਦਾ, ਪਰ ਹੁੰਦਾ ਪੱਲੇ ਕੱਖ ਵੀ ਨਹੀਂ ਕਿਉਂਕਿ ਉਹ ਸਮਝਦਾ ਮੈਂ ਜਾਗਦਾ ਹਾਂ ਪਰ ਸਤਿਗੁਰੂ ਕਹਿੰਦੇ ਸੁੱਤਾ ਪਿਆ। ਹੁਣ ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਆਪੇ ਸੁੱਤਿਆਂ ਦੇ ਜਗਾਈ, ਫਿਰ ਸੁੱਤਿਆਂ ਨੂੰ ਆਪ ਹੀ ਜਗਾ ਦਿੰਦਾ। ਮੇਰਾ ਮਨ ਆਲਸੀਆ ਉਗਲਾਨਾ, ਆਲਸ ਆਏ ਹੋਏ ਮਨ ਨੂੰ ਜਗਾਉਂਦੇ ਨੇ ਜਾਗ। ਤਾਂਹੀਓ ਸਤਿਗੁਰੂ ਕਹਿੰਦੇ ਜਾਗ ਰਹੇ ਮਨ ਜਾਗਣ ਹਾਰੇ, ਬਿਨ ਹਰ ਅਵਰਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸ ਹਾਰੇ। ਇਸ ਕੀ ਕੀਮਤ ਕਿਨੈ ਨ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ। ਅਸਲ ਵਿੱਚ ਜੇ ਸੋਚਿਆ ਜਾਵੇ ਤਾਂ ਉਹਦੀ ਕੀਮਤ ਕਿਸੇ ਕੋਲੋਂ ਪੈ ਹੀ ਨਹੀਂ ਸਕੀ, ਅੱਜ ਤੱਕ ਕੋਈ ਕੀਮਤ ਪਾ ਹੀ ਨਹੀਂ ਸਕਿਆ ਉਹਦੀ। ਵੈਸੇ ਤਾਂ ਸਭ ਕੋਈ ਕਹਿਣ ਵਾਲਾ ਹੋ ਕੇ ਕਹਿ ਕਹਿ ਕੇ ਗੁਣਾਂ ਨੂੰ ਆਖਦਾ, ਪਰ ਗੁਣਾਂ ਨੂੰ ਕਹਿਣਾ ਉਨਾ ਕੁ ਜਿੰਨਾ ਕੁ ਉਹਦੀ ਜ਼ੁਬਾਨ ਲੱਗੀ। ਭਾਵੇਂ ਵੀ ਸਾਡੇ ਸਾਰੇ ਰੋਮ ਜ਼ੁਬਾਨ ਬਣ ਜਾਂਦੇ ਨੇ, ਕਹਿੰਦੇ ਨੇ ਸਿਆਣੇ ਕੋਈ 7 ਕਰੋੜ ਵਾਰੀ ਵਾਹਿਗੁਰੂ ਕਿਹਾ ਜਾਂਦਾ ਰੋਮਾਂ ਦੇ ਨਾਲ, ਪਰ ਸਤਿਗੁਰੂ ਕਹਿੰਦੇ ਜੇ 7 ਅਰਬ ਆਬਾਦੀ ਬੰਦਿਆਂ ਦੀ ਹੈ, ਸਾਰੀ ਬਨਸਪਤੀ ਵੀ ਉਹਦੇ ਗੁਣ ਗਾਉਣ ਲੱਗ ਜਾਵੇ, ਇੰਨੀ ਆਬਾਦੀ ਬੰਦਿਆਂ ਦੀ ਗੁਣ ਗਾਵੇ, 84 ਲੱਖ ਜੂਨ ਵੀ ਉਹਦੇ ਗੁਣ ਗਾਵੇ, ਦੇਵਤੇ ਵੀ ਉਹਦੇ ਗੁਣ ਗਾਉਂਦੇ, 33 ਕਰੋੜ ਹੋਰ ਵੀ ਸਾਰੇ ਉਹਦੇ ਗੁਣ ਗਾਈ ਜਾਣ, ਫੇਰ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪੈਂਦਾ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਜਿਹੜਾ ਗੁਰੂ ਉਪਦੇਸ਼ ਵਿੱਚ ਸਮਾਉਂਦਾ ਉਹਨੂੰ ਹਰੀ ਅਕਾਲ ਪੁਰਖ ਦੀ ਕਿਰਪਾ ਨਾਲ ਫਿਰ ਕੀ ਹੋ ਜਾਂਦਾ, ਉਹ ਵਾਹਿਗੁਰੂ ਨੂੰ ਬੁੱਝ ਲੈਂਦਾ, ਸਮਝ ਲੈਂਦਾ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਸੁਣਦਾ ਸੁਣਦਾ ਉਹਦੇ 'ਚ ਸਮਾ ਜਾਂਦਾ, ਉਹਦੇ 'ਤੇ ਚੱਲਣਾ ਪੈਂਦਾ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਆਪਣੇ ਆਪ ਨੂੰ ਗੁਰੂ ਨਾਲ ਮਿਲਾ ਕੇ ਗੁਰ ਉਪਦੇਸ਼ ਨੂੰ ਸੁਣ ਸੁਣ ਕੇ ਨਾ ਉਹ ਕੰਨਾਂ ਨਾਲ ਸੁਣੇ ਤਾਂ ਫੇਰ ਕੀ ਹੁੰਦਾ, ਫਿਰ ਸਾਰੇ ਸੰਸਾਰ ਵਿੱਚ ਪਰਮੇਸ਼ੁਰ ਨੂੰ ਵਿਆਪਕ ਦੇਖ ਲੈਂਦਾ। ਸ਼ਬਦ ਦਾ ਅਰਥ ਇੱਥੇ ਸੰਸਾਰ। ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਗੁਰੂ ਦੀ ਸੇਵਾ ਕਰਕੇ ਵੱਡੀ ਵਡਿਆਈ ਨੂੰ ਪ੍ਰਾਪਤ ਕਰਦਾ ਕਿਉਂਕਿ ਸੁਣ ਸੁਣ ਵੇਖਿਆ ਸ਼ਬਦ ਮਿਲਾਏ, ਆਪਣੇ ਆਪ ਨੂੰ ਗੁਰੂ ਨਾਲ ਮਿਲਾ ਕੇ ਗੁਰ ਉਪਦੇਸ਼ ਨੂੰ ਸੁਣ ਸੁਣ ਕੇ ਕੰਨਾਂ ਨਾਲ ਸੁਣੇ ਤਾਂ ਸਾਰੇ ਸੰਸਾਰ ਵਿੱਚ ਪਰਮੇਸ਼ੁਰ ਨੂੰ ਵਿਆਪਕ ਦੇਖਦਾ। ਨਾਨਕ ਨਾਮ ਰਤੇ ਹਰ ਨਾਮ ਸਮਾਏ, ਸਤਿਗੁਰੂ ਕਥਨ ਕਰਦੇ ਜੋ ਨਾਮ ਸਿਮਨ ਵਿੱਚ ਜੁੜੇ ਨੇ ਉਹ ਨਾਮ ਹੁੰਦਾ ਹਰੀ ਵਿੱਚ ਅਭੇਦ ਹੋਏ ਨੇ। ਨਾਨਕ ਨਾਮ ਰਤੇ ਹਰ ਨਾਮ ਸਮਾਏ, ਜਿਹੜੇ ਨਾਮ ਦੇ ਵਿੱਚ ਸਿਮਰਨ ਵਿੱਚ ਰਤੇ ਹੋਏ ਨੇ, ਜੁੜੇ ਹੋਏ ਨੇ, ਉਹ ਨਾਮ ਦਾ ਅਰਥ ਇੱਥੇ ਨਾਮੀ ਦੇ ਵਿੱਚ ਭਾਵ ਪਰਮਾਤਮਾ ਦੇ ਵਿੱਚ ਸਮਾ ਗਏ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਮਨਮੁਖ ਬੰਦਾ ਮਾਇਆ ਦੇ ਮੋਹ ਵਿੱਚ ਪਿਆਰ ਪਾ ਕੇ ਸੁੱਤਾ ਪਿਆ, ਪਰ ਤੱਕ ਵੀ ਸੌਂਦਾ, ਅਵੇਸਲਾ ਹੋ ਕੇ ਸੌਂਦਾ ਅਤੇ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ। ਮਨਮੁਖ ਮਾਇਆ ਨਾਲ ਪਿਆਰ ਪਾ ਕੇ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ, ਉਹ ਹਮੇਸ਼ਾ ਜਾਗਰਤ ਅਵਸਥਾ ਵਿੱਚ ਨਹੀਂ। ਸੌਣ ਨਾਲ ਪਿਆਰ ਹੈ, ਅੱਖਾਂ ਖੁੱਲ੍ਹ ਵੀ ਗਈਆਂ ਫਿਰ ਵੀ ਸੁੱਤਾ ਹੀ ਹੈ ਕਿਉਂਕਿ ਉਹਨੂੰ ਜਾਗਦਾ ਨਹੀਂ ਕਹਿ ਸਕਦੇ। ਜੇ ਉਹ ਜਾਗਦਾ ਹੁੰਦਾ ਤਾਂ ਉਹ ਨਹਾ ਕੇ ਭਗਤੀ ਕਰਦਾ, ਪਰਮੇਸ਼ੁਰ ਦੇ ਗੁਣ ਗਾਇਨ ਕਰਦਾ। ਸੁੱਤਾ ਹੋਇਆ ਬੰਦਾ ਤਾਂ ਖਾਣ ਪੀਣ ਵਾਲੀ ਧਿਆਨ ਹੈ, ਕੱਪੜਿਆਂ ਵੱਲ ਧਿਆਨ ਹੈ, ਜਿੱਧਰ ਨੂੰ ਸੰਸਾਰ ਦਾ ਧਿਆਨ ਹੈ ਸਤਿਗੁਰੂ ਉੱਧਰ ਕਹਿੰਦੇ ਨੇ ਧਿਆਨ ਉੱਧਰ ਹੀ ਹੈ, ਬਸ ਇੱਕੋ ਹੀ ਪਾਸੇ ਧਿਆਨ ਦੇ ਕੇ ਬੈਠੇ ਨੇ। ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਗੁਰਮੁਖ ਗਿਆਨ ਆਦਿਕ ਗੁਣਾਂ ਦੇ ਵਿਚਾਰਨ ਵਿੱਚ ਜਾਗ ਰਹੇ ਨੇ। ਗੁਰਮੁਖ ਸ਼ੁਭ ਗੁਣਾਂ ਨੂੰ ਵਿਚਾਰ ਕੇ ਗਿਆਨ ਜਾਗਰਤ ਵਿੱਚ ਜਾਗ ਰਹੇ ਨੇ। ਜਿਹੜੇ ਬੰਦੇ ਦਾ ਧਿਆਨ ਹਮੇਸ਼ਾ ਪਰਮਾਤਮਾ ਵਿੱਚ ਲੱਗਿਆ ਰਹਿੰਦਾ ਉਹ ਜਾਗਦਾ, ਜਿਹਦਾ ਧਿਆਨ ਪਰਮਾਤਮਾ ਵੱਲ ਨਹੀਂ ਹੈ ਉਹ ਸੁੱਤਾ ਪਿਆ। ਸੇ ਜਨ ਜਾਗੇ ਜਿਨ ਨਾਮ ਪਿਆਰ, ਜਿਨ੍ਹਾਂ ਨੇ ਨਾਮ ਨਾਲ ਪਿਆਰ ਕੀਤਾ ਉਹ ਪੁਰਸ਼ ਮੋਹ ਦੀ ਨੀਂਦ ਵੱਲੋਂ ਜਾਗ ਰਹੇ ਨੇ। ਸੇ ਜਨ ਜਾਗੇ, ਉਹ ਮੋਹ ਦੇ ਵਿੱਚ ਸੁੱਤੇ ਨਹੀਂ। ਸਹਿਜੇ ਜਾਗੈ ਸਵੈ ਨ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਉ। ਜਿਹੜਾ ਕੋਈ ਸਹਿਜੇ ਹੀ ਗਿਆਨ ਜਾਗਰਤ ਅਵਸਥਾ 'ਚ ਜਾਗਦਾ ਹੈ ਉਹ ਕੋਈ ਬੰਦਾ ਮੋਹ ਜਾਂ ਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦਾ। ਪਰ ਪੂਰਿਆਂ ਗੁਰਾਂ ਦੁਆਰਾ ਇਸ ਭੇਦ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ। ਸਤਿਗੁਰੂ ਦੀ ਕਿਰਪਾ ਹੁੰਦੀ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ। ਕੌਣ ਬੰਦਾ ਹੈ ਐਸਾ ਜਿਹੜਾ ਸੁੱਤਾ ਪਿਆ, ਜਿਹੜਾ ਨਹੀਂ ਸਮਝਦਾ? ਸੰਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋ ਤਰ੍ਹਾਂ ਦੇ ਸੰਤ ਹੁੰਦੇ ਨੇ ਦੁਨੀਆਂ 'ਚ, ਇੱਕ ਸੰਤ ਅਤੇ ਇੱਕ ਅਸੰਤ। ਸੰਤ ਮਿਲੈ ਕਿਛ ਸੁਣੀਐ ਕਹੀ ਹੈ, ਮਿਲੈ ਅਸੰਤ ਮਸਤ ਕਰ ਰਹੀ ਹੈ। ਕੋਈ ਸੰਤ ਮਿਲ ਜੇ ਤਾਂ ਕੁਛ ਸੁਣੋ, ਕੁਛ ਕਹੋ, ਕੋਈ ਵਿਚਾਰ ਸਾਂਝੇ ਕਰ ਲਓ। ਪਰ ਜੇ ਅਸੰਤ ਮਿਲ ਜੇ ਉਹਦੇ ਨਾਲ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਹੈ। ਇੱਥੇ ਵੀ ਸਤਿਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੈ ਮਾਇਆ ਨਾਲ ਲੂਝੈ। ਨਾਮ ਦੇ ਨਾਂ ਜਪਣ ਵਾਲਾ ਜੋ ਅਸੰਤ ਅਨਾੜੀ ਮੂਰਖ ਹੈ ਜਾਂ ਅਨਾੜੀ ਹਠੀਆ ਜਿਦੀਆ ਹੈ ਉਹ ਇਸ ਭੇਦ ਨੂੰ ਕਦੇ ਨਹੀਂ ਸਮਝਦਾ। ਉਹ ਵਿਖਾਵੇ ਦੀਆਂ ਕਥਨੀਆਂ ਕਥਨ ਕਰਦਾ ਅਤੇ ਮਾਇਆ ਲੈਣ ਵਾਸਤੇ ਜੀਵਾਂ ਨਾਲ ਝਗੜਦਾ। ਸੋ ਜਿਹੜੇ ਅੱਜ ਕੱਲ੍ਹ ਦੇ ਬਣੇ ਹੋਏ ਨੇ ਲੁੱਟੂ ਟੋਲਾ ਜਿਹਾ, ਉਹਨਾਂ ਵਾਸਤੇ ਸਤਿਗੁਰੂ ਕਹਿੰਦੇ ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ। ਕਥਨੀ ਤਾਂ ਕਰਦੇ ਆ ਉਹ ਬੜੀਆਂ ਬੜੀਆਂ, ਤੇ ਮਾਇਆ ਨਾਲ ਲੂਝੈ, ਪਰ ਮਾਇਆ ਲੈਣ ਲਈ ਝਗੜਾ ਕਰਦਾ ਕਿ ਮੈਂ ਤਾਂ ਇੰਨੇ ਪੈਸੇ ਰੱਖੇ ਸੀ, ਇੱਕ ਦੀਵਾਨ ਦੇ ਇੰਨੇ ਪੈਸੇ ਰੱਖੇ ਸੀ, ਮੈਨੂੰ ਇੰਨੇ ਦਿੱਤੇ ਆ, ਫਿਰ ਝਗੜੇ ਖੜੇ ਹੋ ਜਾਂਦੇ ਉੱਥੇ। ਅੰਧ ਅਗਿਆਨੀ ਕਦੇ ਨਾ ਸੀਜੈ, ਉਹ ਕਹਿੰਦੇ ਅੰਨਾ ਅਗਿਆਨੀ ਕਦੇ ਵੀ ਸੀਜੈ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ। ਸੀਜੈ ਤੋਂ ਭਾਵ ਹੁੰਦੀ ਕਲਿਆਣ ਹੋਣੀ। ਇਸ ਯੁਗ ਮੈਂ ਰਾਮ ਨਾਮ ਨਿਸਤਾਰਾ, ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਇਹ ਕਲਯੁਗ ਦੇ ਵਿੱਚ ਤਾਂ ਪਰਮੇਸ਼ੁਰ ਦੇ ਨਾਮ ਜਪਣ ਦਾ, ਰਾਮ ਨਾਮ ਜਪਣ ਕਰਕੇ ਹੀ ਨਿਸਤਾਰਾ ਤਰਨਾ ਹੁੰਦਾ। ਦੂਜੇ ਨੂੰ ਕਹਿਣਾ ਬੜਾ ਸੌਖਾ ਹੁੰਦਾ ਕਿ ਤੂੰ ਰਾਮ ਨਾਮ ਜਪ, ਵੀ ਹੁਣ ਸਾਰੇ ਰਾਮ ਨਾਮ ਜਪੋ। ਆਪ ਕਿੰਨੀਆਂ ਮਾਲਾ ਕਰਦਾ ਇਹ ਕਰਦਾ ਹੀ ਨਹੀਂ, ਕਹਿਣ ਵਾਲਾ ਹੀ ਹੈ। ਕੋਈ ਬਿਰਲਾ ਗੁਰਮੁਖੀ ਹੈ ਗੁਰੂ ਉਪਦੇਸ਼ ਨੂੰ ਵਿਚਾਰ ਕੇ ਨਾਮ ਸਿਮਰਨ ਨੂੰ ਪ੍ਰਾਪਤ ਕਰਦਾ। ਆਪ ਤਰੈ ਸਗਲੇ ਕੁਲ ਉਦਾਰਾ, ਉਹ ਆਪ ਤਰਦਾ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਦਿੰਦਾ। ਆਪ ਤਰਦਾ ਤੇ ਸਗਲੇ ਕੁਲ ਉਧਾਰਾ, ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਦਿੰਦਾ। 161 ਅੰਗ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਇਸ ਕਲ ਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਇਸ ਕਲਯੁਗ ਵਿੱਚ ਜੀਵਾਂ ਪਾਸੋਂ ਕੋਈ ਸ੍ਰੇਸ਼ਟ ਕਰਮ ਧਰਮ ਨਹੀਂ ਹੋ ਸਕਦਾ, ਕਿਉਂਕਿ ਕਲਯੁਗ ਦਾ ਜਨਮ ਸ਼ੂਦਰ ਦੇ ਘਰ ਵਿੱਚ ਹੋਣਾ ਸੀ ਪਰ ਚੰਡਾਲ ਦੇ ਘਰ ਵਿੱਚ ਹੋ ਗਿਆ। ਇਸੇ ਕਾਰਨ ਕਰਕੇ ਭ੍ਰਿਸ਼ਟਾਚਾਰ ਵੱਧ ਗਿਆ, ਸ਼ੁਭ ਕਰਮ ਕੋਈ ਨਹੀਂ ਕਰਦਾ। ਸਤਯੁਗ ਦਾ ਜਨਮ ਬ੍ਰਾਹਮਣ ਦੇ ਘਰ ਦਾ ਸੀ, ਇਸ ਕਰਕੇ ਉਹ ਸੱਤ ਦੇ ਘਰ 'ਚ ਆਇਆ। ਤ੍ਰੇਤੇ ਯੁੱਗ ਦਾ ਜਨਮ ਖੱਤਰੀ ਦੇ ਘਰ ਦਾ ਸੀ, ਰਾਮਚੰਦਰ ਜੀ ਆਏ ਉਸ। ਦੁਆਪਰ ਯੁੱਗ ਦਾ ਜਨਮ ਵੈਸ਼ ਦੇ ਘਰ ਸੀ, ਇਸ ਹਿਸਾਬ ਅਨੁਸਾਰ ਕਲਯੁੱਗ ਦਾ ਜਨਮ ਸ਼ੂਦਰ ਦੇ ਘਰ ਹੋਣਾ ਸੀ। ਸ਼ੂਦਰ ਦੇ ਘਰ ਨਾ ਹੋ ਕੇ ਉਹਦਾ ਕਲਯੁੱਗ ਦਾ ਜਨਮ ਚੰਡਾਲ ਦੇ ਘਰ ਹੋ ਗਿਆ। ਸੋ ਚੰਡਾਲ ਦੇ ਘਰ ਹੋ ਗਿਆ ਹੈ, ਕਲਯੁੱਗੀ ਜੀਵਾਂ ਦਾ ਜਨਮ ਚੰਡਾਲ ਕ੍ਰੋਧ ਦੇ ਘਰ 'ਚ ਹੋ ਰਿਹਾ। ਸੋ ਇਸ ਕਰਕੇ ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ। ਸਤਿਗੁਰੂ ਕਥਨ ਕਰਦੇ ਨੇ ਕਲਯੁੱਗ 'ਚ ਨਾਮ ਜਪੇ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੋਵੇਗਾ, ਕਿਉਂਕਿ ਕਲਯੁੱਗ ਦਾ ਜਨਮ ਜਿਹੜਾ ਸੀ ਉਹ ਚੰਡਾਲ ਦੇ ਘਰ ਹੋ ਗਿਆ। ਇਹ ਗੱਲ ਬੜੀ ਇੰਪੋਰਟੈਂਟ ਦੱਸੀ ਮਹਾਰਾਜ ਨੇ, ਇਹ ਗੱਲ ਪਹਿਲੀ ਵਾਰੀ ਸਾਹਮਣੇ ਆਈ ਹੈ, ਕਿਉਂਕਿ ਪੰਗਤੀ ਪੜ੍ਹ ਕੇ ਲੰਘ ਜਾਣਾ ਇੱਕ ਅਲੱਗ ਗੱਲ ਹੁੰਦੀ, ਸਹਿਜ ਪਾਠ ਅਖੰਡ ਪਾਠ ਤਾਂ ਬੜੇ ਹੁੰਦੇ ਨੇ, ਆਪਾਂ ਵੀ ਕਈ ਵਾਰ ਸਹਿਜ ਪਾਠ ਕੀਤਾ, ਪਰ ਐਸੀ ਚੀਜ਼ ਮਹਾਰਾਜ ਨੇ ਪਹਿਲੀ ਵਾਰੀ ਮਨ 'ਚ ਸਾਹਮਣੇ ਆਈ ਹੈ ਆਪਣੇ ਕਿ ਕਲਯੁੱਗ ਦੇ ਵਿੱਚ ਲੋਕ ਇਹੋ ਜਿਹੇ ਕਿਉਂ ਹੋਏ। ਉਹ ਇਸੇ ਕਰਕੇ ਹੋਏ ਕਿਉਂ ਚੰਡਾਲ ਦੇ ਘਰੇ ਦਾ ਜਨਮ ਹੋਇਆ। ਸਤਿਗੁਰੂ ਮਹਾਰਾਜ ਤਾਂ ਦੱਸਦੇ ਨੇ ਵੀ ਤਾਂ ਮਾੜਾ ਕਰਮ ਹੋ ਗਿਆ ਹੈ।